ਇਹ ਫਤਵਾ ਲੈ ਕੇ ਕਿਸੇ ਖਮਰੁੱਦ ਜਹਾਦ ਸ਼ੁਰੂ ਕੀਤਾ ਜਾਵੇ। ਅਹਿਮਦਾਬਾਦ ਆਏ ਤਾਂ ਇੱਕ ਰਾਤ ਠਹਿਰੇ, ਉਸ ਰਾਤ ਦੇ ਤੜਕੇ ਵੇਲੇ ਸਰਦਾਰ ਚਰਤ ਸਿੰਘ ਸ਼ੁਕਰ ਚੱਕੀਆ ਸਿਆਲਕੋਟ ਤੋਂ ਰਾਤੋ ਰਾਤ ਪਹੁੰਚ ਕੇ ਇਹਨਾਂ ਦੀ ਫੌਜ 'ਤੇ ਹਮਲਾ ਕੀਤਾ। ਔਰ ਆਪਾਂ ਦੇਖਿਆ ਸੀ ਕਿ ਦੋ ਵੱਡੇ ਜਰਨੈਲ ਮਾਰੇ ਗਏ ਔਰ ਇਹ ਫੌਜਾਂ ਵਿੱਚ ਹਫੜਾ ਦਫੜੀ ਮੱਚ ਗਈ। ਇਹ ਝਪਟ ਮਾਰ ਕੇ ਸਰਦਾਰ ਚੜਤ ਸਿੰਘ ਪਿੱਛੇ ਹਟ ਗਿਆ। ਸਾਰੇ ਪੰਜਾਬ ਵਿੱਚ ਲਾਹੌਰ ਤੋਂ ਬਿਨਾਂ, ਲਾਹੌਰ ਸ਼ਹਿਰ ਤੋਂ ਬਿਨਾਂ ਜੇਲਮ ਪਾਰ ਕਰਕੇ ਵੀ ਸਿੰਧ ਦਰਿਆ, ਜਿੱਥੇ ਅਫਗਾਨਿਸਤਾਨ ਦੀ ਹੱਦ ਸ਼ੁਰੂ ਹੁੰਦੀ ਹੈ, ਉੱਥੋਂ ਤੋਂ ਲੈ ਕੇ ਜਮਨਾ ਨਦੀ ਤੱਕ ਖਾਲਸੇ ਦਾ ਕਬਜ਼ਾ ਹੈ ਇਸ ਵੇਲੇ ਪੰਜਾਬ 'ਚ। ਜਦੋਂ ਅਗਲਾ ਸਵੇਰ ਹੋਈ ਤਾਂ ਇਹਨਾਂ ਦੀਆਂ ਫੌਜਾਂ ਚੌਕਸ ਹੋਈਆਂ, ਅਹਿਮਦ ਸ਼ਾਹ ਅਬਦਾਲੀ ਔਰ ਬਲੋਚਾਂ ਦੀ ਫੌਜ, ਤਾਂ ਕੋਈ ਸਿੰਘ ਵੀ ਕਿਤੇ ਨਹੀਂ ਦਿਸਦਾ ਸੀ। ਸਿੱਖ ਸਰਦਾਰਾਂ ਨੇ ਸਲਾਹ ਕੀਤੀ ਸੀ ਕਿ ਆਪਣਾ ਸਾਰੀ ਜਗ੍ਹਾ 'ਤੇ ਕਬਜ਼ਾ ਹੈ ਅਤੇ ਇਹਦੇ ਨਾਲ ਆਪਾਂ ਨੂੰ ਟੱਕਰ ਲੈਣ ਦਾ ਕੋਈ ਮਤਲਬ ਨਹੀਂ ਹੈ। ਇਹ ਜੇ ਆਪ ਆਪਣੇ ਆਦਮੀ ਬਿਠਾਏਗਾ ਕਿਤੇ ਕਿਸੇ ਜਗ੍ਹਾ 'ਤੇ ਕਬਜ਼ਾ ਕਰੇਗਾ ਅਤੇ ਫਿਰ ਆਪਾਂ ਉਸ ਸਿਚੁਏਸ਼ਨ ਨੂੰ ਸਿੱਝਾਂਗੇ। ਪਰ ਇਸ ਨਾਲ ਖਾ ਮਖਾ ਲੜਨ ਦਾ ਔਰ ਨੁਕਸਾਨ ਕਰਾਉਣ ਦਾ ਕੋਈ ਫਾਇਦਾ ਨਹੀਂ। ਸੋ ਇਹ ਸਿੰਘਾਂ ਨੂੰ ਲੱਭਦਾ ਰਿਹਾ, ਸਿੰਘ ਕਿਤੇ ਨਾ ਲੱਭੇ। ਕਿਸੇ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਚਲੇ ਗਏ ਹਨ। ਅਹਿਮਦ ਸ਼ਾਹ ਅਬਦਾਲੀ ਔਰ ਨਸੀਰ ਖਾਨ ਦੋਵੇਂ ਅਹਿਮਦਾਬਾਦ ਤੋਂ ਚੱਲ ਕੇ ਅੰਮ੍ਰਿਤਸਰ ਸਾਹਿਬ ਆ ਗਏ ਦੋਵੇਂ, ਔਰ ਨਾਲ ਇਹਨਾਂ ਦੀ ਜਿੰਨੀ ਫੌਜ ਅੰਦਰ ਆ ਸਕਦੀ ਸੀ ਪਰਿਕਰਮਾ ਵਿੱਚ ਆ ਗਈ। ਜਦੋਂ ਅਹਿਮਦ ਸ਼ਾਹ ਅਬਦਾਲੀ ਅਤੇ ਨਸੀਰ ਖਾਂ ਆਏ ਸੀ ਅਹਿਮਦਾਬਾਦ, ਤਾਂ ਡੇਰਾ ਇਸਮਾਇਲ ਖਾਂ ਔਰ ਡੇਰਾ ਗਾਜ਼ੀ ਖਾਂ, ਜੋ ਅਫਗਾਨਿਸਤਾਨ ਦੀ ਹੱਦ ਨਾਲ ਲੱਗਦਾ, ਉੱਥੋਂ ਦਾ ਕਾਜ਼ੀ ਨੂਰ ਮੁਹੰਮਦ ਉਸਦਾ ਨਾਂ ਸੀ। ਉਹ ਉਸ ਇਲਾਕੇ ਦਾ ਕਾਜ਼ੀ ਸੀ, ਪਰ ਸਿੱਖਾਂ ਦਾ ਕਬਜ਼ਾ ਹੋ ਗਿਆ। ਹੁਣ ਨੂਰ ਮੁਹੰਮਦ ਨਸੀਰ ਖਾਂ ਬਲੋਚ ਬਾਦਸ਼ਾਹ ਨੂੰ ਮਿਲਿਆ ਅਹਿਮਦਾਬਾਦ ਅਤੇ ਕਹਿਣ ਲੱਗਾ ਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਵਾਪਸ ਜਾਏਗਾ ਅਤੇ ਸਾਰੇ ਕਬਜ਼ੇ ਸਿੱਖਾਂ ਦੇ ਛੁਡਾ ਕੇ, ਅਤੇ ਤੁਸੀਂ ਮੈਨੂੰ ਇਸਮਾਇਲ ਖਾਂ, ਡੇਰਾ ਇਸਮਾਇਲ ਖਾਂ, ਇਹ ਕਾਫੀ ਵੱਡੇ ਇਲਾਕੇ ਸਨ, ਮੈਨੂੰ ਡੇਰਾ ਇਸਮਾਇਲ ਖਾਂ ਦਾ ਕਾਜ਼ੀ ਥਾਪ ਦਿਓ ਅਤੇ ਮੈਂ ਤੁਹਾਡੇ ਨਾਲ ਚੱਲਦਾ ਹਾਂ। ਮੈਂ ਇਹ ਜੋ ਤੁਸੀਂ ਜਹਾਦ ਸ਼ੁਰੂ ਕੀਤਾ ਇਹਦੀ ਸਾਰੀ ਅੱਖੀਂ ਦੇਖਿਆ ਹਾਲ ਲਿਖਾਂਗਾ। ਬਲੋਚ ਨਸੀਰ ਖਾਂ ਮੰਨ ਗਿਆ, ਕਹਿਣ ਲੱਗਾ ਠੀਕ ਹੈ, ਤੂੰ ਸਾਡੇ ਨਾਲ ਚੱਲ। ਨੂਰ ਮੁਹੰਮਦ ਲਿਖਦਾ ਹੈ, ਕਾਜ਼ੀ ਨੂਰ ਮੁਹੰਮਦ, ਕਿ ਜਦੋਂ ਬਹੁਤ ਸਾਰੀ ਬਲੋਚਾਂ ਦੀ ਔਰ ਅਹਿਮਦ ਸ਼ਾਹ ਦੀ ਫੌਜ ਪਰਿਕਰਮਾ ਵਿੱਚ ਆ ਗਈ ਤਾਂ ਸਿਰਫ 30 ਸਿੰਘ ਸਨ ਅਕਾਲ ਤਖਤ ਸਾਹਿਬ ਵਿੱਚ, ਉਹ 30 ਦੇ 30 ਬਾਹਰ ਆ ਗਏ। ਤੂੰ ਲਿਖਦਾ ਕਿ ਉਹ ਇੰਨੇ ਨਿਡਰ ਸਨ ਕਿ ਇੰਨੀ ਫੌਜ ਦੇ ਵਿੱਚ ਉਹ ਆ ਕਿਰਪਾਨਾਂ ਲੈ ਕੇ ਆ ਵੜੇ, ਔਰ ਜਰਾ ਜਿੰਨੇ ਨਹੀਂ ਡਰੇ ਕਿ ਜਿਸ ਤਰ੍ਹਾਂ ਉਹਨਾਂ ਨੇ ਸਾਰਿਆਂ ਨੂੰ ਖਤਮ ਕਰ ਦੇਣਾ ਹੁੰਦਾ, ਜਦੋਂ ਕਿ ਉਹਨਾਂ ਨੂੰ ਪਤਾ ਸੀ ਕਿ ਅਸੀਂ ਸ਼ਹੀਦ ਹੋ ਜਾਣਾ। तो अखी देखे हाल विच लिखता कि ये हैरानी जनक गल सी कि इन्नी फौज ते ओ 30 सिंह आ टुट के पै गए और बिल्कुल कोई डर नहीं सी, उस 30 दे 30 शहीद हो गए, पर इन्हां फौजां दा बहुत नुकसान कर गए और दिखा गए कि सिखी जज्बा सिंघां दा जज्बा किस तरह दा। इत्थों चल के फिर अहमद शाह बटाले चले गए, उत्थे जाके बहुत लुट मचाई। अमृतसर दे लागे नहीं हुण रुकिया, उसनू डर सी कि सिंह सुनिया सी कि अमृतसर वल गए हन, क्योंकि ते इत्थे इत्थों मैनू अचानक झपट ना मारन। बटाले चले गया और उत्थे जाके बहुत लुट मचाई। लोकां दे घरां विच जो दाने सन, गुड़ सी, जो कुछ सी, तिल, वो सब कुछ ऊठां ते लद लिया, घोड़ियां ते लद लिया, और किसी दे घर विच कुछ सब घर खाली कर दित्ते। और उदों तो खान चलिया हुंदा कि खादा पीता लाहे दा बाकी अहमद शाहिद, कि जो खा पी लिया वही अपना, बाकी उन्हें ले जाना जी। बटाले तो अहमद शाह अब्दाली और बलोच राजा नसीर खान, इन दोवां ने बटाले तो चल के ब्यासा दरिया पार किया, तो हुशियारपुर जिले विच आन दाखिल हुए। इत्थे सिंघां ने एकदम बहुत अचानक और बहुत वड्डी झपट मारी, ते इन्हां दा बहुत नुकसान करके झटपट गायब हो गए। अब्दाली नूं पता सी सिंघां दे जंग दीआं चालां दा, उसने सोचिया कि इत्थे ना रुकिया जावे, उत्थों फिर सतलुज पार करके सरहंद वल जांदा है, ते सरहंद सतलुज पार करदे फिर सिंघां ने अचानक हमला किया। यह सतवां हमला सी अहमद शाह अब्दाली का, और उसनू हुण तक सिंघां दे साइक दा पता लग चुका सी। सरहंद जाके देखना चाहुंदा सी, क्योंकि सरहंद बहुत वड्डे राज दी राजधानी हुंदा सी। उस सरहंद गया, उसने देखिया कि किस तरह सरहंद सारी उजड़ी पई है, तो समझ गया कि इत्थे कोई मेरा बंदा नहीं ठहर सकता, इत्थे सिख ही राज करनगे। हुण सरहंद उस वेले पटियाला राज दे अंडर सी, पटियाले दा राजा बाबा आला सिंह जी खालसे विच्चों सिर कढ सरदार और वड्डी मिसल दा मिसलदार सी। अब्दाली ने सोचिया कि सिखां नाल सुलह कर ली जावे। नसीर खान ने कहा कि आपां दिल्ली चलते हाँ, तो उत्थे मरहट्टियां नाल सुलह करके, जाटां नाल सुलह करके, ते उन्हां नूं नार ला के फिर सिखां ते हमला किया जावे। अब्दाली और उसके जो जनरल सन वो इसके हक विच नहीं सन, क्योंकि हर हमले तो बाद उन्होंने देखिया सी कि वापस जांदे नूं ਸਿੱਖ ਉਹਨਾਂ ਦਾ ਸਭ ਕੁਛ ਹੀ ਲੁੱਟ ਲਿਆ ਕਰਦੇ ਸਨ। ਇਸ ਲਈ ਅਬਦਾਲੀ ਨੇ ਸੋਚਿਆ ਕਿ ਸਿੱਖਾਂ ਨਾਲ ਸੁਲਾਹ ਕਰ ਲਈ ਜਾਵੇ। ਉਸਨੇ ਪਟਿਆਲੇ ਦੇ ਬਾਦਸ਼ਾਹ ਬਾਬਾ ਆਲਾ ਸਿੰਘ ਜੀ ਨੂੰ ਸਰਹੰਦ ਬੁਲਾਵਾ ਭੇਜਿਆ। ਉਹ ਆਏ ਅਤੇ ਅਬਦਾਲੀ ਨੇ ਉਹਨਾਂ ਨੂੰ ਬਹੁਤ ਸਤਿਕਾਰ ਨਾਲ ਅੱਗੋਂ ਮਿਲਿਆ, ਬਹੁਤ ਸਤਿਕਾਰ ਕੀਤਾ ਔਰ ਉਹਨਾਂ ਨੂੰ ਖਿਲਤ ਆਖਦੀ, ਜੋ ਬਾਦ ਆਖਦੇ ਜੋ ਬਾਦਸ਼ਾਹ ਦੀ ਪੁਸ਼ਾਕ ਹੁੰਦੀ, ਉਸਨੂੰ ਖਿਲਤ ਦਿੱਤੀ, ਤੌਂਸਾ ਦਿੱਤਾ, ਨਗਾਰਾ ਝੰਡਾ ਕਿ ਤੁਸੀਂ ਬਾਦਸ਼ਾਹ ਹੋ ਇਸ ਇਲਾਕੇ ਦੇ। ਇਹ ਇਲਾਕਾ ਅਬਦਾਲੀ ਨੇ ਮੰਨ ਲਿਆ ਕਿ ਸਾਰਾ ਸਿੱਖਾਂ ਦੇ ਅੰਡਰ ਹੈ। ਇਸ ਤੋਂ ਅੱਗੇ ਨਸੀਰ ਖਾਨ ਚਾਹੁੰਦਾ ਹੈ ਕਿ ਦਿੱਲੀ ਜਾਇਆ ਜਾਵੇ, ਪਰ ਅਹਿਮਦ ਸ਼ਾਹ ਔਰ ਉਸਦੇ ਜੋ ਸਰਦਾਰ ਜਨਰਲ ਹਨ ਉਹ ਇਸ ਦੇ ਹੱਕ ਵਿੱਚ ਨਹੀਂ। ਕੱਲ੍ਹ ਨੂੰ ਦੇਖਾਂਗੇ ਕੀ ਹੁੰਦਾ ਜੀ। ਅਹਿਮਦ ਸ਼ਾਹ ਅਬਦਾਲੀ ਨੇ ਪਟਿਆਲੇ ਦੇ ਰਾਜੇ ਬਾਬਾ ਆਲਾ ਸਿੰਘ ਜੀ ਨੂੰ ਨਿਵਾਜਿਆ ਔਰ ਖਿਲਤ ਬਾਦਸ਼ਾਹੀ ਦੀ ਪੁਸ਼ਾਕ ਦਿੱਤੀ, ਨਗਾਰਾ ਦਿੱਤਾ, ਝੰਡਾ ਦਿੱਤਾ ਔਰ ਉਸਨੇ ਚਾਹਿਆ ਕਿ ਖਾਲਸੇ ਨਾਲ ਸੁਲਾਹ ਕਰ ਲਈ ਜਾਵੇ, ਬਾਕੀ ਵੀ ਸਭ ਮਿਸਲਾਨਾ। ਇੱਧਰ ਸਭ ਮਿਸਲਦਾਰ ਸਰਦਾਰਾਂ ਨੇ ਮੀਟਿੰਗ ਕੀਤੀ ਅਤੇ ਉਹਨਾਂ ਨੂੰ ਪਤਾ ਲੱਗਾ ਕਿ ਅਹਿਮਦ ਸ਼ਾਹ ਸੁਲਾਹ ਕਰਨਾ ਚਾਹੁੰਦਾ ਹੈ। ਇਸ ਬਾਰੇ ਡੂੰਘੀ ਵਿਚਾਰ ਹੋਈ ਕਿ ਕੀ ਕਰਨਾ ਚਾਹੀਦਾ ਹੈ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਸਨੇ 6 ਵਾਰ ਅੱਗੇ ਆ ਕੇ ਹਮਲੇ ਕੀਤੇ ਹਨ, ਇਹ 7ਵੀਂ ਵਾਰ ਹੈ। ਹਰਿਮੰਦਰ ਸਾਹਿਬ ਉਸਨੇ ਢਾਇਆ, ਸਰੋਵਰ ਉਸਨੇ ਪੂਰਿਆ, ਅੱਧੀ ਤੋਂ ਜ਼ਿਆਦਾ ਕੌਮ ਇੱਕ ਦਿਨ ਵਿੱਚ ਸ਼ਹੀਦ ਕਰ ਦਿੱਤੀ ਔਰ ਉਹ ਗੈਰ ਮੁਲਕ ਦਾ ਆਦਮੀ ਹੈ, ਹੋਰ ਮੁਲਕ ਦਾ ਆਦਮੀ ਹੈ, ਉਹ ਇੱਥੇ ਆ ਕੇ ਇਸ ਤਰ੍ਹਾਂ ਕਰਦਾ, ਉਹਦੇ ਨਾਲ ਸਮਝੌਤੇ ਦਾ ਮਤਲਬ ਕੀ ਔਰ ਉਹਦੇ ਸਮਝੌਤੇ ਦੀ ਕੋਈ ਕੀਮਤ ਵੀ ਨਹੀਂ, ਉਹ ਕੱਲ੍ਹ ਨੂੰ ਫਿਰ ਚੜ ਕੇ ਆ ਸਕਦਾ ਹੈ ਕਿ ਉਸਨੂੰ ਇੱਥੇ ਸਾਡੇ ਮੁਲਕ ਵਿੱਚ ਆਉਣ ਦਾ ਕੋਈ ਹੱਕ ਨਹੀਂ ਔਰ ਆ ਕੇ ਇਸ ਤਰ੍ਹਾਂ ਕਰਨਾ, ਉਹਦੇ ਨਾਲ ਸਮਝੌਤੇ ਦਾ ਸਵਾਲ ਨਹੀਂ ਪੈਦਾ ਹੁੰਦਾ, ਉਹਨੂੰ ਇੱਥੇ ਆਉਣ ਦਾ ਕੋਈ ਹੱਕ ਨਹੀਂ ਔਰ ਉਹਦੇ ਨਾਲ ਇਹ ਰੋਜ਼ ਰੋਜ਼ ਆ ਕੇ ਇੰਨਾ ਨੁਕਸਾਨ ਕਰਦਾ ਹੈ, ਐਤਕੀ ਇਹਦੇ ਨਾਲ ਮਿੱਥ ਕੇ 2 ਹੱਥ ਕੀਤੇ ਜਾਣ। ਸਾਰੇ ਸਿੱਖ ਸਰਦਾਰ ਸਹਿਮਤ ਹੋ ਗਏ। ਉਹਨਾਂ ਨੂੰ ਪਤਾ ਸੀ ਕਿ ਅਹਿਮਦ ਸ਼ਾਹ ਇਸ ਵੇਲੇ ਸਰਹੰਦ ਵਿੱਚ ਹੈ ਅਤੇ ਉਹ ਵਾਪਸ ਅਫਗਾਨਿਸਤਾਨ ਨੂੰ ਜਾਣ ਦੀ ਤਿਆਰੀ ਕਰ ਰਿਹਾ ਹੈ। ਖਾਲਸੇ ਨੇ ਫਲੌਰ ਅਤੇ ਤਲਬਨ ਦੇ ਪੱਤਨ ਸਤਲੁਜ ਦਰਿਆ ਦੇ, ਖਾਲਸਾ ਇਹਨਾਂ ਪੱਤਨਾਂ 'ਤੇ ਆ ਕੇ ਬੈਠ ਗਿਆ ਕਿ ਇਹਨਾਂ ਪੱਤਨਾਂ ਤੋਂ ਆਮ ਕਰਕੇ ਉਹ ਲੰਘਦਾ ਸੀ ਅਤੇ ਖਾਲਸੇ ਨੇ ਸੋਚਿਆ ਕਿ ਜਦੋਂ ਵਾਪਸ ਇੱਧਰ ਨੂੰ ਆਊਗਾ ਅਤੇ ਦਰਿਆ ਪਾਰ ਕਰਦਿਆਂ ਹੀ ਉਸ ਨਾਲ ਟੱਕਰ ਲਈ ਜਾਵੇ। ਅਹਿਮਦ ਸ਼ਾਹ ਵੀ ਸਿੱਖਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਕਿ ਕਿੰਨੇ ਹੁਸ਼ਿਆਰ ਹਨ ਔਰ ਇਹਨਾਂ ਦੇ ਦਾਪੇਚ। ਉਸਨੇ ਚੋਰੀ ਚੋਰੀ ਚੁੱਪ ਚਪੀਤੇ ਰਾਤ ਨੂੰ ਰੋਪੜ ਦੇ ਪੱਤਣ ਤੋਂ सतलुज पार कर लिया और अपनिया फौजा नू भी रातों रात उस पत्तन तो दुआबे विच दाखल हो। ये फौजा अहमद शाह अब्दाली की फौज नासिर खान बलोच इन्हां दोवां दीआं फौजां दुआबे विच दाखल हुंदीआं हन। इधरों सिंघां नूं पता लगता है कि वह तो रोपड़ तो पार हो गया। उसनों अगली सवेर उस वेले ही घोड़े दौड़ा के अगली सवेर उत्थे जा मिले। तो उत्थे की हुंदा है कल देखेंगे। रोपड़ के पत्तन तो जदों अहमद शाह अब्दाली और बलोच नासिर खान दियां फौजां सतलुज तो पार हुई हैं, अब्दाली ने बहुत भड़काऊ भाषण दिता अपनी फौज नूं कि आपां अल्लाह दा हुक्म लैके आए हाँ इन्हां नाल जहाद करन सिखां नाल और ये काफिर साडा राह रोकते हैं। काफिर आखते कि जेड़े रब नूं नहीं मनते। और उसने कहा कि अल्लाह अपने पासे है और आपां हुक्म लेके आए हाँ और इन्हां नूं ऐसा सबक सिखाउणा है कि पीढ़ियां तक दसन। अब्दाली दी 18,000 फौज सी। उसने अपनी फौज मैदान दे सज्जे पासे सारी कर ली और मैदान दे खब्बे पासे नसीर खान दी 12,000 विचकार अहमद शाह और उसने नसीर खान नू बलोच नू अपने नाल खब्बे पासे खड़ा किया। उधर जो खालसा दल का मेन लीडर उस वेले सरदार जस्सा सिंह आलूवाली है वो विचकार खलो गया। अब्दाली वाली साइड ते सरदार जस्सा सिंह रामगढ़िया कन्हैया मिसल दे सरदार जय सिंह और पंगी मिसल दे सरदार चंडा सिंह और नाल उन्हां दियां फौजां। दूसरे पासे बलोचां वाली आर्मी दे सामने सरदार चढ़त सिंह शुकर चक्किया ते नाल उसदी फौज। अहमद शाह ने देखा कि बलोचां दे सामने सरदार चढ़त सिंह है। उसने नसीर खान नूं समझाया कि तू इन्हां नूं नहीं जानता, ये मरण तो नहीं डरते, जंग दे मैदान विच अग वांगू भड़कदे हन ते तू इन्ना जे तेरे सामने भी होवे ओ दुश्मनां दे बंदा कोई फिर भी तू गां हो के ना वार करी, तू मेरे नाल इत्थे रवी मेरे खब्बे पासे इन्ना दे विच ना किते जा बड़ी। तो उसनूं पक्का कीता कि तू मेरे खब्बे पासे इत्थे रहना है, बेशक तेनूं लगे कि कुछ सिंह जिहड़े हन ओह एक ग्रुप अलग हो गया है तो उन्होंने जा पावा, बिल्कुल ना करी, तो इन्होंने नहीं जानता। ये सब कुछ समझा के लड़ाई शुरू हुंदी, पूरा दिन लड़ाई हुंदी रही। उस विच की कुछ होया जी, दूसरे दिन अहमद शाह ने स्वक्त ही ਆਪਣੇ ਫੌਜੀਆਂ ਨੂੰ ਉੱਥੋਂ ਕੂਚ ਕਰਨ ਦਾ ਹੁਕਮ ਦੇ ਦਿੱਤਾ। ਪਿਛਲੇ ਦਿਨ ਦੀ ਲੜਾਈ ਵਿੱਚ ਅਹਿਮਦ ਸ਼ਾਹ ਦੀਆਂ ਫੌਜਾਂ ਸੱਜੇ ਪਾਸੇ ਸਨ ਅਤੇ ਬਲੋਚ ਨਸੀਰ ਖਾਨ ਦੀਆਂ ਖੱਬੇ ਪਾਸੇ। ਅਗਲੇ ਦਿਨ ਇਸਨੇ ਦੋਵੇਂ ਪਾਸੇ ਬਦਲਾ ਦਿੱਤੇ। ਬਲੋਚ ਫੌਜ ਸੱਜੇ ਪਾਸੇ ਅਤੇ ਅਬਦਾਲੀ ਫੌਜ ਖੱਬੇ ਪਾਸੇ। ਸਿੰਘਾਂ ਨੂੰ ਪਤਾ ਲੱਗਾ ਅਜੇ 2-3 ਮੀਲ ਹੀ ਅਹਿਮਦ ਸ਼ਾਹ ਗਿਆ ਸੀ ਕਿ ਸਿੰਘਾਂ ਨੇ ਅੱਗੋਂ ਔਰ ਸਾਈਡਾਂ ਤੋਂ ਦੋਵਾਂ ਪਾਸਿਆਂ ਤੋਂ ਉਸ ਫੌਜ ਨੂੰ ਘੇਰ ਲਿਆ। ਅਹਿਮਦ ਸ਼ਾਹ ਨਿਕਲ ਜਾਣਾ ਚਾਹੁੰਦਾ ਸੀ ਇੱਥੋਂ, ਪਰ ਘੇਰਾ ਪੈ ਗਿਆ। ਉਸਨੇ ਹੁਣ ਉੱਥੇ ਝੰਡਾ ਗੱਡ ਦਿੱਤਾ ਔਰ ਫੌਜ ਨੂੰ ਕਿਹਾ ਕਿ ਆਪਾਂ ਜਹਾਦ 'ਤੇ ਆਏ ਹਾਂ, ਇਹਨਾਂ ਦਾ ਖੁਰਾ ਖੋਜ ਮਿਟਾਉਣ ਲਈ। ਔਰ ਹਰ ਇੱਕ ਨੇ ਕੋ ਪਹਾੜ ਕੋ ਕਾਫ ਆਖਦੇ ਹਿਮਾਲੀਆ ਪਹਾੜ ਵਾਂਗੂ ਆਪਣੀ ਜਗ੍ਹਾ 'ਤੇ ਖਲੋ ਕੇ ਲੜਨਾ ਹੈ, ਆਪਣੀ ਜਗ੍ਹਾ ਤੋਂ ਗਾਂਹ ਨਹੀਂ ਜਾਣਾ। ਕਿਉਂਕਿ ਜੋ ਸਿੰਘਾਂ ਦੀ ਸਟ੍ਰੈਟਜੀ ਵਰਤਦੇ ਸਨ ਕਿ ਪਹਿਲਾਂ ਹਮਲਾ ਕਰਨਾ ਅਤੇ ਫਿਰ ਆਪ ਪਿੱਛੇ ਹਟਦੇ ਜਾਣਾ, ਔਰ ਜਿਉਂ ਜਿਉਂ ਪਿੱਛੇ ਹਟਦੇ ਦੁਸ਼ਮਣ ਵੀ ਉਹਨਾਂ ਦੇ ਨਾਲ, ਦੁਸ਼ਮਣ ਸਮਝਦਾ ਕਿ ਉਹ ਦੌੜ ਗਏ ਹਨ, ਪਰ ਜਦੋਂ ਦੁਸ਼ਮਣ ਉਹਨਾਂ ਦੇ ਮਗਰ ਜਾਂਦਾ ਤਾਂ ਸਿੰਘਾਂ ਦਾ ਹੋਰ ਕਾਫਲਾ ਉਹਨਾਂ ਦੇ ਮਗਰ ਹੋ ਤੁਰਦਾ ਅਤੇ ਜਿੰਨੇ ਦੁਸ਼ਮਣ ਪਹਿਲੇ ਕਾਫਲੇ ਦੇ ਮਗਰ ਗਏ ਸੀ ਉਹ ਘਿਰ ਜਾਂਦੇ ਔਰ ਉਹਨਾਂ ਸਾਰਿਆਂ ਦਾ ਖਾਤਮਾ ਹੋ ਜਾਂਦਾ। ਅਹਿਮਦ ਸ਼ਾਹ ਔਰ ਨਸੀਰ ਖਾਨ ਦੀ ਫੌਜ ਗਿਰੀ ਹੋਈ ਸੀ। ਸਿੰਘਾਂ ਨੇ ਤਿੰਨਾਂ ਪਾਸਿਆਂ ਤੋਂ ਘੇਰਾ ਪਾਇਆ ਹੋਇਆ ਔਰ ਕਈ ਜਗ੍ਹਾ 'ਤੇ ਪੋਕਿਟਸ ਬਣਾ ਕੇ ਖਾਲਸਾ ਫੌਜ ਖਲੋਤੀ। ਉਹ ਕਦੀ ਕਿਸੇ ਪਾਸਿਓਂ ਝਪਟ ਮਾਰਦੀ, ਕਦੀ ਕਿਸੇ ਪਾਸਿਓਂ, ਕਦੀ ਕਿਸੇ ਪਾਸਿਓਂ। ਇੱਕ ਪਾਸੇ ਝਪਟ ਮਾਰਦੀ ਉੱਧਰੇ ਫੌਜ ਹੁੰਦੀ ਅਤੇ ਸਿੰਘ ਦੂਜੇ ਪਾਸੇ ਆ ਕੇ। ਸਾਰਾ ਦਿਨ ਇਸ ਤਰ੍ਹਾਂ ਗੁਜ਼ਰ ਗਿਆ। ਸ਼ਾਮਾਂ ਪਈਆਂ, ਦੋਵੇਂ ਫੌਜਾਂ ਆਪੋ ਆਪਣੇ ਰਾਤ ਕੱਟਣ ਲਈ ਜਗ੍ਹਾ ਲੱਭ ਲਈ। ਅਗਲੇ ਦਿਨ ਫਿਰ ਸ਼ਾਹ ਤੁਰਿਆ। ਰੋਪੜ ਤੋਂ ਇਸਨੇ ਸਤਲੁਜ ਦਰਿਆ ਪਾਰ ਕੀਤਾ ਸੀ। ਤੀਸਰੇ ਦਿਨ ਫਿਰ ਉਸੇ ਤਰ੍ਹਾਂ ਹੋਇਆ। ਤੀਸਰੇ ਦਿਨ ਅਹਿਮਦ ਸ਼ਾਹ ਫਿਰ ਸਵਖਤੇ ਹੀ ਫੌਜ ਨੂੰ ਲੈ ਤੁਰਿਆ। ਸਿੰਘਾਂ ਨੇ ਅੱਗੋਂ ਜਾ ਕੇ ਘੇਰਾ ਪਾ ਲਿਆ ਔਰ ਸਾਰਾ ਦਿਨ ਫਿਰ ਝਪਟਾ ਮਾਰਦੇ ਰਹੇ। ਥੋੜ੍ਹਾ ਥੋੜ੍ਹਾ ਅਹਿਮਦ ਸ਼ਾਹ ਤੁਰ ਸਕਦਾ ਅਤੇ ਹਰ ਰੋਜ਼ ਬਹੁਤ ਬੁਰੀ ਤਰ੍ਹਾਂ ਸਿੰਘ ਅਫਗਾਨੀ ਔਰ ਬਲੋਚ ਫੌਜ ਦਾ ਬੁਰਾ ਹਾਲ ਕਰਦੇ। 7 ਦਿਨ ਇਸੇ ਤਰ੍ਹਾਂ ਚੱਲਦਾ ਰਿਹਾ। 7 ਦਿਨਾਂ ਬਾਅਦ ਅਹਿਮਦ ਸ਼ਾਹ ਔਰ ਬਲੋਚ ਫੌਜ ਬਿਆਸਾ 'ਤੇ ਪਹੁੰਚ ਜਾਂਦੀ ਹੈ ਔਰ ਬਹੁਤ ਬੁਰਾ ਹਾਲ ਇਹਨਾਂ ਦਾ ਹੋਇਆ ਹੋਇਆ। 7 ਦਿਨ ਹੋ ਗਏ ਮਾਰ ਖਾਂਦਿਆਂ ਨੂੰ ਔਰ ਬਹੁਤ ਨੁਕਸਾਨ ਹੋ ਰਿਹਾ। ਇਹੀ ਅਹਿਮਦ ਸ਼ਾਹ ਜੀ ਦੇ ਨਾਂ ਤੋਂ ਦੁਨੀਆ ਕੰਬਦੀ ਸੀ ਅਤੇ ਅੱਜ ਇਸ ਦਾ ਇਹ ਹਾਲ ਹੋ ਰਿਹਾ ਹੈ। ਬਿਆਸਾ 'ਤੇ ਜਾ ਕੇ ਕੀ ਹੁੰਦਾ ਹੈ ਕੱਲ੍ਹ ਨੂੰ ਦੇਖਾਂਗੇ ਜੀ। ਸਰਹੰਦ ਵਿੱਚ ਜਦੋਂ ਅਹਿਮਦ ਸ਼ਾਹ ਅਬਦਾਲੀ सोच रहा सी के अफगानिस्तान विच्चों जदों आया सी ते वो मलानिया कोलों फतवा लेके आया सी के सिंगा नाल जिहाद करना है, धर्म दी लड़ाई है और उन्हां नूं खत्म करना है। पर इत्थे आके जदों सरहंद तक पहुंच गया, कोई सिंह मिलिया नहीं लड़न नूं, सरहंद विच आके उसने सरहंद दा हाल देखिया, किस तरह एडा वड्डा शहर जो समय लाहौर तो बाद सब तो वड्डा शहर पंजाब विच सरहंद सी, वो उजड़िया पिया है। उसके अंदर ख्याल आंदा सी कि इन्हां नाल जिहाद छेड़िया जावे जां सुलह कर ली जावे। सरहंद विच किसी ने अहमद शाह नूं खबर दित्ती सी कि अमृतसर विच उदों श्री अमृतसर साहब नूं गुरु का चक कहा जाता सी, गुरु का चक जां चक गुरु। किसी ने खबर दित्ती सी कि गुरु के चक विच बहुत सारे सिंह इकट्ठे हुए हुए हैं अहमद शाह नाल लड़ाई करन। ये सुन के बहुत खुश होया सी कि पहला कोई सिंह मिलिया नहीं, हुण उत्थे सारे इकट्ठे होणगे ते सारे नूं खत्म करन। इस तों 2 साल पहलां वड्डे घल्लूघारे विच भी अहमद शाह ने सारे सिख जदों मलेरकोटले कोल इकट्ठे हुए सन तो उत्थे आके हमला किया। सोचा कि अमृतसर गुरु के चक जाके उन्हां नाल लड़ाई करके तो उन्हां नूं खत्म कर देंगे। पर दुआबे विच वड़दिआं ही सिंघां ने उसदा इन्ना बुरा हाल किया कि उसकी फौज नूं रोज़ 4 चफेरियों 3 साइडां तों सामनेओं सज्जेओं खब्बेओं घेर लैंदे, और कदी सज्जे पासेओं कदी खब्बे कदी सामनेओं कदी किते चपटा मारदे। वड्डे घल्लूघारे विच लाहौर तों लै के मलेरकोटले तक अहमद शाह ने इन्ना लम्मा ही सफर एक दिन विच कीता सी। ऐतकी उन्हूं सतलुज तो ब्यासा तक जान लग्या 7 दिन लग गए। ब्यासा तक पहुँचद्या उसका बहुत बुरा हाल हो गया, फौजां दे दिल टुट गए। कोई भी उसका वड्डा जरनैल कमांडर तैयार नहीं सी कि गुरु के चक वल मूँह किया जाए। ब्यासा पहुँच के वो एक रात नूं रात दे हनेरे विच ब्यासा पार कर गया और अपनी फौज नूं भी ब्यासा दे परले पासे लै गया। ब्यासा तों बाद सिंघां ने उसका पिछा नहीं किया ते उसने गुरु के चक जान दा बिल्कुल ही ख्याल छड़ दिता और जल्दी नाल वापस अफगानिस्तान जान दा सोचिया। ब्यासा तो बाद रावी दरिया पार कीती, फिर मार्च दे अद्ध विच इन्ने चिर नूं मार्च महीने दा अद्ध हो गया सी, 1765 दा साल है, अद्ध मार्च 1765 नूं चनां दरिया ते पहुँचदा है। और चनां दरिया ते इन्हां दिनां विच हिमालय तों बर्फ पिघलन करके मीह कारण ते बर्फ पिघलन करके बहुत हड़ आया हुआ। बादशाह सोचता है कि जे मगरों सिंह आ गए तो जिन्ने मेरी फौज बची है भी जंदी रहनी, इसलिए उसने पिछों सिंघां दे डर डर दे मारे ने हड़ विच ही अपनी फौज नूं चना विच वाड़ दिता ते आप भी नाल ही। काजी नूर मुहम्मद जो नाल सी जिसने इस सारे जंग दा जंगनामा लिखिया है, वो लिखता है कि इस हड़ विच इन्ने इन्नी फौज दे बंदे इन्ने घोड़े ऊठ और सारा समान रुड़ गया कि जिसका इन्ना नुकसान सिंघां नाल लड़ाई करने ते भी नहीं होया सी। सो क्योंकि वो माड़ी नीत नाल आया सी, जुल्म करना आया सी, जुल्म कदे भी कुदरत नूं पाउंदा नहीं, टाइम लग सकता है पर जुल्म करन वाला अपनी ही अग विच सड़ के मर जांदा है। अहमद शाह बच के चनाब पार कर गया। फिर अहमद शाह नसीर खां और जो फौजां बचियां चना तो बाद झेलम दरिया आंदा, फिर उस तो बाद सिंध दरिया पार करके बलोच नसीर खां अपनी रियासत में चले गया और अहमद शाह वापस अफगानिस्तान। नवंबर के तीसरे हफ्ते अहमद शाह अब्दाली और नसीर खां बलोच दोवें फौजां एमनाबाद पहुंचियां सन, जिथे भाई लालो जी दनगर ते महाराज जी उस नगर विच एक महीना उस नगर नूं अपनी चरण तूड़ी नाल निवाजिया सी। ते अहमद शाह नूं पता लगा सी कि सिंघां ने सारे पंजाब ते और जमुना नदी तो पार तक यूपी विच और इधर अफगानिस्तान की सरहद तक कब्जा कर लिया है, तो जिहाद दे इरादे नाल आया सी कि धर्म युद्ध है, मरन मारन दी गल है। मुल्तान चिरां तो मशहूर सी कि इत्थे बहुत पीर फकीर रहंदे रहे ते उन्हां दे उत्थे मकबरे हन। डेरा गाजी खां और डेरा इस्माइल खां ये बिल्कुल अफगानिस्तान की सरहद नाल जा लगदा। पंजाब जमुना जो दिल्ली दे नाल दी वगदी है उत्थों शुरू हो के ते पंज दरिया दे विच जमुना नहीं गिनी जांदी क्योंकि जमुना तो अंदर वार पहला दरिया आउंदा है सतलुज दिल्ली वाले पास्यों लाहौर नू, दूसरा ब्यासा, तीसरा लाहौर दे नाल दी वगदा रावी, चौथा चनाब, पंजवां जेलम, ये पंज दरिया और छेवां सिंध दरिया। जिस तरह जमुना नहीं गिनिया जांदा उस तरह सिंध भी नहीं पंजाब विच गिनिया जांदा, पर सिंध दरिया तो लैके तो जमुना तक ये सारा इलाका पंजाब कहाउंदा सी कि इस सारे इलाके ते और जमुना तो पार और सिंध तो पार ये जो डेरे सन, डेरा इस्माइल खां, डेरा गाजी खां, इत्थे भी सिंघां दा कब्जा हो गया है। ये कदी सोचिया नहीं सी। ਇਹਨਾਂ ਅਫਗਾਨਾਂ ਨੇ। ਨਵੰਬਰ ਵਿੱਚ ਇਮਨਾਬਾਦ ਪਹੁੰਚੇ। ਇਮਨਾਬਾਦ ਵਿੱਚ ਡੇਰਾ ਇਸਮਾਇਲ ਖਾਨ ਦਾ ਕਾਜ਼ੀ ਨੂਰ ਮੁਹੰਮਦ ਨਸੀਰ ਖਾਨ ਨੂੰ ਮਿਲਿਆ, ਬਲੋਚ ਰਾਜੇ ਨੂੰ, ਅਤੇ ਕਿਹਾ ਕਿ ਮੈਂ ਤੁਹਾਡੇ ਨਾਲ ਚੱਲਦਾ ਹਾਂ, ਜੰਗਨਾਮਾ ਲਿਖਾਂਗਾ, ਕਿਉਂਕਿ ਇਸ ਜੰਗ ਵਿੱਚ ਤੁਸੀਂ ਸਾਰਾ ਇਲਾਕਾ ਫਿਰ ਸਿੱਖਾਂ ਕੋਲੋਂ ਵਾਪਸ ਲੈਣਾ ਹੈ ਅਤੇ ਮੈਂ ਇਹ ਜੰਗਨਾਮਾ ਖੁਦ ਲਿਖਣਾ ਚਾਹੁੰਦਾ ਹਾਂ, ਤੁਸੀਂ ਮੈਨੂੰ ਆਪਣੇ ਨਾਲ ਜਾਣ ਦੀ ਆਗਿਆ ਦੇ ਦਿਓ। ਉਹਨਾਂ ਨੇ ਆਗਿਆ ਦੇ ਦਿੱਤੀ। ਕਾਜ਼ੀ ਨੂਰ ਮੁਹੰਮਦ ਸਾਰਾ ਸਮਾਂ ਨਵੰਬਰ 1764 ਤੋਂ ਲੈ ਕੇ ਮਾਰਚ ਦੇ ਅੱਧ ਵਿੱਚ, ਮਾਰਚ 1765 ਨੂੰ ਅਹਿਮਦ ਸ਼ਾਹ ਅਬਦਾਲੀ ਬਿਆਸਾ ਪਾਰ ਕਰਦਾ ਹੈ। ਇਹ ਸਾਰਾ ਸਮਾਂ ਕਾਜ਼ੀ ਨੂਰ ਮੁਹੰਮਦ ਨੇ ਦੇਖਿਆ ਔਰ ਕਿਤਾਬ ਲਿਖੀ ਜੰਗਨਾਮਾ, ਜੋ ਸਿਰਫ ਇਸ ਜੰਗ ਦਾ ਜ਼ਿਕਰ ਹੈ। ਔਰ ਉਸ ਵਿੱਚ ਉਸਨੇ ਉਸ ਕਿਤਾਬ ਵਿੱਚ ਉਸਨੇ ਦੋ ਵੱਡੇ ਚੈਪਟਰ ਲਿਖੇ ਹਨ। ਦੋਨੋਂ ਚੈਪਟਰਾਂ ਦਾ ਨਾਂ ਉਸਨੇ ਰੱਖਿਆ ਹੈ ਮਰਦਾਨਗੀ, ਮਰਦਾਨਗੀ ਏ ਸਗਾ। ਸਾਗ ਆਖਦੇ ਕੁੱਤਿਆਂ ਨੂੰ, ਉਹ ਇੰਨੀ ਨਫ਼ਰਤ ਕਰਦੇ ਸਨ ਕਿ ਇੰਨੇ ਬਹਾਦਰ ਹਨ ਸਿੱਖ, ਕਿਉਂਕਿ ਅੱਜ ਤੱਕ ਅਫਗਾਨਿਸਤਾਨ ਨੂੰ ਕੋਈ ਹਰਾ ਨਹੀਂ ਸਕਿਆ। ਅੱਜ ਤੱਕ ਇੱਕੋ ਇੱਕ ਮੁਲਕ ਹੈ। 1917 ਦੇ ਵਿੱਚ ਰੂਸ ਨੇ 1970ਵੇਂ ਦਹਾਕੇ ਦੇ ਵਿੱਚ ਰੂਸ ਨੇ ਅਫਗਾਨਿਸਤਾਨ 'ਤੇ ਹਮਲਾ ਕੀਤਾ ਸੀ। ਐਡੀ ਵੱਡੀ ਤਾਕਤ, ਉਹਨਾਂ ਨੂੰ ਵਾਪਸ ਮੁੜਨਾ ਪਿਆ। ਜੋ ਅਮਰੀਕਾ ਵਿੱਚ 2001 'ਚ ਉਹ ਹਵਾਈ ਜਹਾਜ਼ਾਂ ਦਾ ਹਾਦਸਾ, ਉਸ ਤੋਂ ਬਾਅਦ ਅਮਰੀਕਾ ਅਫਗਾਨਿਸਤਾਨ ਵਿੱਚ ਗਿਆ ਪਰ ਉੱਥੇ ਟਿਕ ਨਹੀਂ ਸਕਿਆ। ਅੱਜ ਤੱਕ ਅਫਗਾਨਿਸਤਾਨ 'ਤੇ ਸਿਰਫ ਸਿੱਖਾਂ ਨੇ ਰਾਜ ਕੀਤਾ ਹੈ। ਸਰਦਾਰ ਹਰੀ ਸਿੰਘ ਨਲੂਏ ਨੇ ਔਰ ਇਹਨਾਂ ਨੂੰ ਆਪਣੇ ਆਪ 'ਤੇ ਬਹੁਤ ਮਾਣ, ਅਤੇ ਉਹ ਲਿਖਦਾ ਹੈ ਇਹ ਸੁਣਨ ਵਾਲੀਆਂ ਗੱਲਾਂ ਜੀ, ਉਸਨੇ ਲਿਖਿਆ ਹੈ ਜਿਹੜਾ ਅੰਦਰੋਂ ਸਿੱਖਾਂ ਨੂੰ ਨਫ਼ਰਤ ਕਰਦਾ ਹੈ ਪਰ ਫਿਰ ਵੀ ਕਾਜ਼ੀ ਹੋਣ ਦੇ ਨਾਤੇ ਉਹਦੇ ਅੰਦਰ ਕੁਛ ਸੱਚ ਹੈ। ਅਤੇ ਸੁਣਨ ਵਾਲਾ ਹੈ ਕਿ ਉਹਨੇ ਜੋ ਲਿਖਿਆ ਕਿ ਇਹਨਾਂ ਨੂੰ ਸੱਗ ਨਹੀਂ ਕਹਿਣਾ ਚਾਹੀਦਾ, ਸੱਗ ਕੁੱਤਿਆਂ ਨੂੰ ਆਖਦੇ, ਪਰ ਉਹ ਅਫਗਾਨ ਨਫ਼ਰਤ ਨਾਲ, ਕਿਉਂਕਿ ਉਹ ਅੱਗੇ ਪਤਾ ਲੱਗੂ ਸਾਰਾ, ਇਹਨਾਂ ਨੂੰ ਸੱਗ ਨਹੀਂ ਕਹਿਣਾ ਚਾਹੀਦਾ ਕਿਉਂਕਿ ਇਹ ਸ਼ੇਰ ਹਨ ਅਤੇ ਮਰਦਾਨਗੀ ਦੇ ਮੈਦਾਨ ਵਿੱਚ ਸ਼ੇਰਾਂ ਵਾਂਗ ਦਲੇਰ ਹਨ। ਜੰਗ ਦਾ ਉਹ ਸੂਰਮਾ ਜੋ ਲੜਾਈ ਵਿੱਚ ਸ਼ੇਰ ਵਾਂਗੂ ਬੁੱਕੇ, ਉਸਨੂੰ ਸੱਗ ਕਿਵੇਂ ਕਹਿ ਸਕਦੇ? ਅਤੇ ਜੇ ਤੈਨੂੰ ਲੜਾਈ ਦਾ ਕਸਬ ਸਿੱਖਣ ਦੀ ਇੱਛਾ ਹੈ, ਕਸਬ ਆਖਦੇ ਹੁਨਰ, ਜੇ ਤੈਨੂੰ ਲੜਾਈ ਦਾ ਹੁਨਰ ਸਿੱਖਣ ਦੀ ਇੱਛਾ ਹੈ ਤਾਂ ਆ ਅਤੇ ਇਹਨਾਂ ਦੇ ਸਾਹਮਣੇ ਖਲੋ। ਉਹ ਤੈਨੂੰ ਜੰਗ ਦੇ ਅਜਿਹੇ ਢੰਗ ਵਿਖਾਉਣਗੇ ਕਿ ਤੂੰ ਵੇਖ ਕੇ ਵਾਹ ਵਾਹ ਕਰ ਉੱਠੇਗਾ। ਹੇ ਤਲਵਾਰੇ, ਜੇ ਤੂੰ ਲੜਾਈ ਦਾ ਹੁਨਰ ਸਿੱਖਣਾ ਚਾਹੁੰਦੀ ਹੈ ਤਾਂ ਇਹਨਾਂ ਪਾਸੋਂ ਸਿੱਖ ਕਿ ਕਿਵੇਂ ਮਰਦਾਂ ਵਾਂਗ ਵੈਰੀ ਦੇ ਸਾਹਮਣੇ ਹੋਣਾ ਚਾਹੀਦਾ ਹੈ ਅਤੇ ਲੜਾਈ ਵਿੱਚ ਕਿਵੇਂ ਆਪਣੇ ਆਪ ਨੂੰ ਸਾਫ਼ ਬਚਾ ਲੈਣਾ ਚਾਹੀਦਾ ਹੈ। ਸਿੰਘ ਦਾ ਸਿੰਘ ਇਹਨਾਂ ਦਾ ਲਕਬ ਹੈ, ਲਕਬ ਲਾਸਟ ਨਾ। ਇਹ ਜਾਨ ਸਿੰਘ ਇਹਨਾਂ ਦਾ ਲਕਬ ਹੈ, ਇਹ ਜਾਨ ਲੈਣਾ, ਇਹ ਜਾਨ ਲੈਣਾ ਚਾਹੀਦਾ ਹੈ ਕਿ ਨਿਆਂ ਦੀ ਗੱਲ ਨਹੀਂ ਕਿ ਸਿੰਘਾਂ ਨੂੰ ਸੱਗ ਆਖਣਾ। ਇਹ ਜਵਾਨ, ਜੇ ਤੈਨੂੰ ਨਹੀਂ ਪਤਾ ਤਾਂ ਸੁਣ, ਹਿੰਦੁਸਤਾਨੀ ਬੋਲੀ ਵਿੱਚ ਸਿੰਘ ਦੇ ਅਰਥ ਸ਼ੇਰ ਹਨ। ਲੜਾਈ ਵਿੱਚ ਤਾਂ ਇਹ ਸੱਚਮੁੱਚ ਹੀ ਸ਼ੇਰ ਹਨ, ਪਰ ਮੌਜ ਮੇਲੇ ਵਿੱਚ ਵੀ ਸ਼ੇਰ ਹਨ। ਜਦ ਇਹ ਹੱਥ ਵਿੱਚ ਹਿੰਦੁਸਤਾਨੀ ਤਲਵਾਰ ਫੜ ਲੈਂਦੇ ਹਨ ਤਾਂ ਹਿੰਦ ਤੋਂ ਸਿੰਧ ਤੱਕ, ਦੇਸ਼ ਤੱਕ ਮਾਰ ਕਰਦੇ ਚਲੇ ਜਾਂਦੇ ਹਨ। ਦਿੱਲੀ ਤੋਂ ਸਿੰਧ ਦਰਿਆ ਜੋ ਅਫਗਾਨਿਸਤਾਨ, ਕੋਈ ਆਦਮੀ ਇਹਨਾਂ ਦੇ ਸਾਹਮਣੇ ਖੜ ਨਹੀਂ ਸਕਦਾ, ਭਾਵੇਂ ਉਹ ਕਿੱਡਾ ਵੀ ਜ਼ੋਰ ਵਾਲਾ ਕਿਉਂ ਨਾ ਹੋਵੇ। ਜਦ ਇਹ ਹੱਥ ਵਿੱਚ ਨੇਜ਼ਾ ਫੜ ਲੈਂਦੇ ਹਨ ਤਾਂ ਵੈਰੀ ਦੀ ਫੌਜ ਵਿੱਚ ਪਾਜੜ ਪਾ ਦਿੰਦੇ ਹਨ। ਜਦ ਉਹ ਨੇਜੇ ਦੀ ਅਣੀ, ਅਣੀ ਦਾ ਮਤਲਬ ਹੁੰਦਾ ਕਿ ਨੇਜੇ ਦਾ ਜੋ ਤਿੱਖਾ ਪਾਸਾ, ਬਰਸ਼ਾ, ਜੋ ਜਦ ਨੇਜੇ ਦੀ ਅਣੀ ਅਸਮਾਨ ਵੱਲ ਚੁੱਕਦੇ ਹਨ ਤਾਂ ਹਿਮਾਲੀਆ ਪਹਾੜ ਨੂੰ ਵੀ ਉਚੀਰ ਦਿੰਦੇ ਹਨ। ਜਦ ਇਹ ਤੀਰ ਕਮਾਨ ਦਾ ਚਿਲਾ ਚੜਾਉਂਦੇ ਹਨ ਤਾਂ ਵੈਰੀ ਦੀ ਜਾਨ ਕੱਢ ਲੈਂਦੇ ਹਨ, ਅਤੇ ਉਹਨਾਂ ਦੀ ਕਮਾਨ ਦਾ ਚਿਲਾ ਜਦ ਖਿੱਚਿਆ ਹੋਇਆ ਕੰਨ ਤੱਕ ਪੁੱਜਦਾ ਹੈ ਤਾਂ ਵੈਰੀ ਦੇ ਸਰੀਰ ਵਿੱਚੋਂ ਜਾਨ ਖਿੱਚ ਲੈਂਦਾ ਹੈ। ਜਦ ਇਹਨਾਂ ਦਾ ਕੋਈ ਕੁਹਾੜਾ ਕਿਸੇ ਦੇ ਕੱਪੜਿਆਂ 'ਤੇ ਵੱਜਦਾ ਹੈ ਤਾਂ ਉਹਦੇ ਕੱਪੜੇ ਉਹਦਾ ਖੱਫਣ ਬਣ ਜਾਂਦੇ ਹਨ। ਸਰੀਰ ਕਰਕੇ ਹਰ ਇੱਕ ਇਹ ਪਹਾੜ ਦਾ ਇੱਕ ਟੁਕੜਾ ਹੈ, ਅਤੇ ਜਾਨ ਜਾਨ ਕਰਕੇ ਇੱਕ ਇੱਕ ਆਦਮੀ 50 ਆਦਮੀਆਂ ਤੋਂ ਵੱਧ ਹੈ। ਅਤੇ ਬਹਿਰਾਮ ਗੌਰ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਸ਼ੇਰਾਂ ਨੂੰ ਮਾਰ ਲੈਂਦਾ ਸੀ, ਮੈਂ ਸਮਝਦਾ ਹਾਂ ਕਿ ਇਹਨਾਂ ਦੇ ਸਾਹਮਣੇ ਬਹਿਰਾਮ ਗੌਰ ਵੀ ਚੁੱਕ ਜਾਵੇਗਾ। ਬਹਿਰਾਮ ਗੌਰ ਇੱਕ ਪਠਾਨ ਹੋਇਆ ਹੈ ਜੋ ਬਹੁਤ ਬਹਾਦਰ ਕਰਕੇ, ਇਹ ਖੁਦ ਪਠਾਨ ਹੈ ਜੋ ਲਿਖ ਰਿਹਾ ਹੈ, ਔਰ ਜਿਸਨੇ ਅੱਖੀਂ ਦੇਖਿਆ ਹਾਲ। ਇਹ ਹਥਿਆਰ ਛੱਡ ਕੇ ਲੜਾਈ ਸਮੇਂ ਜਦ ਬੰਦੂਕ ਹੱਥ ਵਿੱਚ ਫੜ ਲੈਂਦੇ ਹਨ ਤਾਂ ਸ਼ੇਰਾਂ ਵਾਂਗ ਬੁੱਕਦੇ, ਨਾਰੇ ਲਾਉਂਦੇ, ਛਾਲਾਂ ਮਾਰਦੇ ਮੈਦਾਨ ਵਿੱਚ ਆਉਂਦੇ ਹਨ। ਕਈਆਂ ਦੀਆਂ ਛਾਤੀਆਂ ਚੀਰ ਦਿੰਦੇ ਹਨ ਅਤੇ ਅਨੇਕਾਂ ਦਾ ਖੂਨ ਮਿੱਟੀ ਵਿੱਚ ਮਿਲਾ ਦਿੰਦੇ ਹਨ। ਅਤੇ ਇਉਂ ਇਹ ਬੰਦੂਕ ਪੁਰਾ, ਮੈਨੂੰ ਲੱਗਦਾ ਹੈ ਕਿ ਬੰਦੂਕ ਹਕੀਮ ਰੁਕਮਾਨ ਨੇ ਨਹੀਂ ਕਾਢ ਕੱਢੀ, ਇਹ ਬੰਦੂਕ ਇਹਨਾਂ ਨੇ ਹੀ ਕਾਢ ਕੱਢੀ ਹੈ। ਬੰਦੂਕ 'ਚ ਤਾਂ ਭਾਵੇਂ ਹੋਰ ਵੀ ਬਥੇਰੇ ਹਨ ਦੁਨੀਆ ਵਿੱਚ, ਪਰ ਇਹਨਾਂ ਵਰਗਾ ਬੰਦੂਕ 'ਚ ਕੋਈ ਨਹੀਂ ਹੋ ਸਕਦਾ। ਜਦੋਂ ਇਹ ਬੰਦੂਕ ਚਲਾਉਂਦੇ ਹਨ ਤਾਂ ਅੱਗੇ ਪਿੱਛੇ ਸੱਜੇ ਖੱਬੇ ਸੈਂਕੜੇ ਗੋਲੀਆਂ ਲਗਾਤਾਰ ਦਾਗੀ ਜਾਂਦੇ ਹਨ। ਜੇ ਤੈਨੂੰ ਮੇਰੇ ਕਹਿ ਉੱਤੇ ਯਕੀਨ ਨਹੀਂ ਆਉਂਦਾ ਤਾਂ ਤੂੰ ਇਹਨਾਂ ਸੂਰਮਿਆਂ ਨੂੰ ਆ ਕੇ ਵੇਖ, ਤੂੰ ਇੱਕ ਵਾਰੀ ਵੇਖੇਗਾ ਅਤੇ ਤੂੰ ਜੋ ਮੈਂ ਕਹਿ ਰਿਹਾ ਹਾਂ ਉਸ ਤੋਂ ਵੀ ਵੱਧ ਇਹਨਾਂ ਦੀ ਸਿਫਤ ਕਰੇਗਾ, ਅਤੇ ਇਹਨਾਂ ਦੀ ਲੜਾਈ ਦੇ ਹੁਨਰ ਨੂੰ ਅਫਰੀਨ ਕਹੇਗਾ। ਅਫਰੀਨ ਹੁੰਦਾ ਕਿ ਹੈਰਾਨੀ ਕਰਨ ਵਾਲੇ। ਮੇਰੀ ਇਸ ਗੱਲ ਦੇ ਗਵਾਹ ਉਹ 30,000 ਸੂਰਮੇ ਹਨ ਜਿਹੜੇ ਇਹਨਾਂ ਨੂੰ ਹਰਾਉਣ ਆਏ ਸਨ ਅਤੇ ਬੁਰੀ ਤਰ੍ਹਾਂ ਹਾਰ ਕੇ ਵਾਪਸ ਗਏ। ਜੇ ਇਹਨਾਂ ਦੀਆਂ ਫੌਜਾਂ ਵਿੱਚ ਭਾਜੜ ਵੀ ਪੈ ਜਾਏ ਤਾਂ ਵੀ ਇਹਨਾਂ ਨੂੰ ਭਾਜੜ ਨਾ ਸਮਝੀ, ਕਿਉਂਕਿ ਇਹ ਇਹਨਾਂ ਦੀ ਲੜਾਈ ਦਾ ਇੱਕ ਦਾਅ ਹੈ। ਇਹ ਬਹੁਤ ਕਾਮਯਾਬ ਦਾਅ ਸੀ ਕਿ ਜਾਣ ਬੁੱਝ ਕੇ ਪਛਾਣ ਨੂੰ ਭੱਜ ਜਾਣਾ, ਅਤੇ ਉਹਨਾਂ ਨੇ ਪਿੱਛੇ ਆਉਣਾ, ਅਤੇ ਉਹਨਾਂ 'ਚ ਇਹਨੂੰ ਕੋਈ ਸਿੰਘ ਪਿੱਛੇ ਰਹਿ ਜਾਂਦੇ ਸੀ ਤਾਂ ਉਹਨਾਂ ਨੇ ਪਿੱਛੋਂ हमला कर देना तो दुश्मन की फौज ने विचकार कर जाना। जे ये इन्हां दी फौजां विच भाजर भी पै जाए तो यह जवान उसनू भाजर ना समझी, क्योंकि वह इन्हां दी लड़ाई का एक दाह है। इन्हां दे इस जाल तो बची, मैं वार वार कहिंदा हाँ इस दाह तो बची। इन्हां दा यह दाह इसलिए है कि वैरी गालब हो के गुस्से विच आ के इन्हां दे पिछे दौड़दा है ते अपने लश्कर दी सहायता तो दूर निकल जांदा है। वैरी दा कुछ दल उन्हां दे मगर पै जांदा ते ये पिछे नूं मूँह करके मुड़ पैंदे, पहला अगे लग के दौड़ जांदे, दूर जाके ते पछाण मूँह कर लैंदे ते पिछों होर सिखां दा जत आ जांदा। पिछे नूं मुड़ पैंदे हन ते भावें पानी भी होवे उन्नू भी अग ला देंदे हन। इस तरह की लड़ाई लड़ते हैं। तू ये नहीं वेख्या कि लड़ाई विच ये नसीर खां बलोच दे अगों धोखा देन लई भज निकले सन, ते जदों फिर खान वल नूं पिछे मुड़ पै तो उसनों अपने घेरे विच लै लिया। बहुत वड्डा सूरमा जो अखवांदा सी घोड़े तो उतर पिया ते तीरां और गोलियां नाल अपने आप नू बचाया, बच गया पर हनेरा होन करके बड़ी मुश्किल नाल बचिया। ऐ सुरमे तू इन्हां दी लड़ाई बाबत न्याय कर, इन्हां नू एक फौज, इन्हां दी एक फौज ने मुल्तान ते जा ताई कीती सी ते वो सारा शहर लुट लिया सी। अज तक किसी ने मुल्तान नू नहीं जित्या सी, पर जद रब दी मर्जी ही इन्हां वल है तो सानू उस दी रजा विच ही राजी रहना चाहिदा है। इन्हां दी लड़ाई तो बिना एक होर इन्हां दी लड़ाई तो बिना एक होर गल सुनो जिस विच ये होर सब सूरमियां नालों अगे हैं, कि लड़ाई विच जे हथियार रख देवे तो उसनू कदी कुछ नहीं आखदे, सत्कार करदे हैं। जे त्यो किसी जनानी दा तन गहने भावें किन्ने भी कीमती होन उसनू हाथ नहीं लाउंदे। इन्हां विच कोई विकार नहीं है ते इन्हां भैड़ियां रगा वालियां विच कोई विकार नहीं है। जनानी नूं भावें वह बच्ची होवे, जवान होवे, बुजुर्ग होवे, माई कह के बुलाउंदे हन, माई परां हो जा। हिंदुस्तानी विच माई दा मतलब है बुजुर्ग त्रीमत। इन्हां विच ना चोरी, इन्हां विच ना चोरी है ते ना ही इन्हां विच कोई सन्ना मारन वाला है। सन्ना मारन वाले नाल चोरियां करन वालियां नाल ये मित्रता नहीं रखदे। ते तू बहादुर इन्हां दे धर्म संबंधी तैनू पता नहीं, मैं तैनू दसदा हाँ ये कि सिख गुरु दे चेले हन ते ओ नेक बख्त गुरु बुजुर्ग चक गुरु अमृतसर विच होया है। उस तो पिछों इन्हां नू नहीं पता सारा लिखन इन्हां लिखिया कि इन्हां दा गुरु अमृतसर विच होया, क्योंकि जदों ये जांदे सन हमले करन ते उदों उस दे पिछों उस गुरु दे पिछों उसदा खलीफा गद्दी नशीन गोबिंद सिंह होया है। जिस तो इन्हां नूं सिंह पदवी मिली। ये सग हिंदुआं विच्चों नहीं हन, इन्हां भैड़ियां दा राह ही वखरा ये हैरानी कुंड कि उस आदमी ने लिखिया जिसने जंगनामा वो इन्हां दे अफगाना और पठाना दे हक विच लिख के उन्हां नूं खुश करके ते उन्हां कोलों डेरा इस्माइल खान दी काजी दी जॉब लेना चाहुंदा सी, पर फिर भी उहदे अंदरों रब बोलिया। जी 15 अप्रैल 1765 नूं अहमद शाह अब्दाली चना पार करके वापस चना तो बाद फिर झेलम सिंध पार करके अफगानिस्तान चले जाता है। 15 मार्च नूं चना पार करता है। इस साल 10 अप्रैल नूं विसाखी सी, 15 मार्च तो 3 हफ्ते बाद। ते विसाखी और दिवाली ते सरबत खालसा इकट्ठा होया करता सी श्री हरिमंदर साहब। इस विसाखी ते सब सिख मिसलां दे सरदारां ने बैठ के सलाह कीती कि हुण अपना जमुना तो लैके और सिंध नदी तक कब्जा है, भावें अजे बहुत पक्का कब्जा नहीं पर फिर भी अपना कब्जा है, ते लाहौर सिर्फ लाहौर विच अहमद शाह दा आदमी है उत्थों दा गवर्नर काबली मल, ते हुण आपां नूं लाहौर ते पक्का कब्जा करना चाहिए। पता लगा कि उन्नी दिन ही काबली मल लाहौर विच नहीं सी, वो अपने लिए फौज लाहौर वास्ते फौज दी डोगरियां दी भर्ती करन लई बाहर गया होया सी। ये चंगा मौका ताड़ के सिख सरदारां ने उदों ही लाहौर ते कब्जा कर लैण दी तजवीज़ बनाई। सरदार जस्सा सिंह आलूवालिया, कन्हैया मिसल दे सरदार जय सिंह, सरदार शोभा सिंह, सरदार चरत सिंह शुक्र चक्किया, पंगी मिसल दे सरदार हरी सिंह, लहना सिंह, गंडा सिंह, चंडा सिंह, सारे इन्होंने रल के लाहौर ते चढ़ाई कर दिती। 16 अप्रैल की रात को 16 अप्रैल 1765 की रात को लाहौर दे शाही किले की कंध पाड़ के, शाही किला जो दरबार साहब डेरा साहब जिथे पंजवें पातशाह जी होर रावी च चुब्बा लाया सी, उस दे नाल ही उस शाही किले की कंध पाड़ के पंगी सरदार अंदर जा वड़े। किले दे अंदर अगले दिन सवेरे शहर दे चार चफेरे दीवार हुंदी सी, उस दीवार ते रख के काबली मल दे कुछ बंदियां ने तोपां चलाईयां, पर सिंघां ने उन्हां नूं झट काबू कर लिया और कैद कर लिया। लाहौर ते होर भी जो आदमी काबली मल दा एक जवाई सी उसनू भी कैद कर लिया और लाहौर दे किले ते और लाहौर शहर ते सिखां दा कब्जा हो गया। ते लाहौर वासी ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਹੁਣ ਸਿੱਖਾਂ ਦੇ ਅਸੀਂ ਹੱਥ ਵਿੱਚ ਹਾਂ, ਉਹਨਾਂ ਨੇ ਸਾਡੀ ਰੱਖਿਆ ਕਰਨੀ ਹੈ, ਤਾਂ ਸਾਰੇ ਸ਼ਹਿਰ ਵਿੱਚ ਬਹੁਤ ਖੁਸ਼ੀ ਮਨਾਈ ਗਈ, ਮਠਿਆਈਆਂ ਵੰਡੀਆਂ ਗਈਆਂ। ਕਿਉਂਕਿ ਪੰਗੀ ਸਰਦਾਰ ਕਿਲ੍ਹੇ ਵਿੱਚ ਪਹਿਲਾਂ ਦਾਖਲ ਹੋਏ ਸਨ, ਇਸ ਲਈ ਬਾਕੀ ਸਾਰੇ ਮਿਸਲਾਂ ਦੇ ਸਰਦਾਰਾਂ ਨੇ ਲਾਹੌਰ ਦੀ ਮਲਕੀਅਤ ਪੰਗੀ ਮਿਸਲ ਨੂੰ ਦੇ ਦਿੱਤੀ ਜੀ। 16 April 1765 ਨੂੰ ਖਾਲਸੇ ਦਾ ਲਾਹੌਰ 'ਤੇ ਕਬਜ਼ਾ ਹੋ ਜਾਂਦਾ ਹੈ, ਜਿਸ ਨਾਲ ਸਾਰੇ ਪੰਜਾਬ 'ਤੇ ਕਬਜ਼ਾ ਹੋ ਗਿਆ। ਅਗਲੇ 3 ਕੁ ਮਹੀਨਿਆਂ ਵਿੱਚ ਖਾਲਸੇ ਮਿਸਲ ਸਰਦਾਰਾਂ ਨੇ ਜਿੱਥੇ ਜਿੱਥੇ ਆਪਣੀਆਂ ਮੱਲਾਂ ਮਾਰੀਆਂ ਹੋਈਆਂ ਸਨ, ਉਹ ਸਾਰੀਆਂ ਉੱਥੇ ਪੱਕੇ ਥਾਣੇ ਬਿਠਾ ਦਿੱਤੇ ਔਰ ਆਪੋ ਆਪਣੀ ਮਿਸਲ ਦਾ ਰਾਜ ਪ੍ਰਬੰਧ ਪੱਕਾ ਕਰ ਲਿਆ। ਜਦੋਂ ਅਹਿਮਦ ਸ਼ਾਹ ਅਬਦਾਲੀ ਸਰਹੰਦ ਵਿੱਚ ਸੀ ਤਾਂ ਉਸਨੇ ਪਟਿਆਲਾ ਦੇ ਰਾਜੇ ਬਾਬਾ ਆਲਾ ਸਿੰਘ ਜੀ ਨੂੰ ਬੁਲਾ ਕੇ ਅਤੇ ਉਸਨੂੰ ਖਿਲਤ ਦਿੱਤੀ, ਖਿਲਤ ਆਖਦੇ ਬਾਦਸ਼ਾਹੀ ਪੁਸ਼ਾ ਖਿਲਤ ਦਿੱਤੀ ਔਰ ਤੌਂਸਾ ਦਿੱਤਾ, ਨਗਾਰਾ ਝੰਡਾ ਰਾਜਗੀ ਦਾ ਖਿਤਾਬ। ਇਹ ਬਾਕੀ ਮਿਸਲ ਦੇ ਸਰਦਾਰਾਂ ਨੂੰ ਗੱਲ ਚੰਗੀ ਨਹੀਂ ਲੱਗੀ ਸੀ ਕਿ ਅਹਿਮਦ ਸ਼ਾਹ ਅਬਦਾਲੀ ਦੇ ਬੁਲਾਇਆਂ 'ਤੇ ਕਿਉਂ ਗਏ ਉਹਦੇ ਕੋਲ ਔਰ ਉਹਦੇ ਕੋਲੋਂ ਇਹ ਚੀਜ਼ਾਂ ਕਿਉਂ ਪ੍ਰਵਾਨ ਕੀਤੀਆਂ, ਇਹਦੇ ਵਿੱਚ ਕੋਈ ਸ਼ਾਨ ਨਹੀਂ ਸੀ। ਸੋ ਇਸ ਗੱਲ ਦਾ ਗਿਲਾ ਸੀ ਸਾਰਿਆਂ ਨੂੰ। ਫਿਰ ਵੀ ਬਾਕੀ ਮਿਸਲਦਾਰ ਚੁੱਪ ਕਰ ਰਹੇ, ਪਰ ਪੰਗੀ ਮਿਸਲ ਦੇ ਸਰਦਾਰਾਂ ਨੇ ਪਟਿਆਲੇ 'ਤੇ ਚੜ੍ਹਾਈ ਕਰ ਦਿੱਤੀ। 7 July 1765 ਦੀ ਗੱਲ ਹੈ। ਹਰੀ ਸਿੰਘ, ਸਰਦਾਰ ਹਰੀ ਸਿੰਘ ਪੰਗੀ ਇਸ ਹਮਲੇ ਵਿੱਚ ਉਹ ਸਭ ਤੋਂ ਅੱਗੇ ਸੀ। ਜਦੋਂ ਪਟਿਆਲਾ ਦੇ ਬਾਦਸ਼ਾਹ ਬਾਬਾ ਆਲਾ ਸਿੰਘ ਜੀ ਨੂੰ ਪਤਾ ਲੱਗਾ, ਉਹ ਬਹੁਤ ਸਿਆਣੇ ਸਨ, ਉਹਨਾਂ ਨੇ ਰਿਆਸਤ ਦੇ ਮੋਢੀ ਸਨ, ਉਹਨਾਂ ਨੇ ਆਪਣੇ ਵਕੀਲ ਅੱਗੋਂ ਭੇਜੇ ਕਿ ਖਾਲਸੇ ਨੂੰ ਮਿਲ ਕੇ ਉਹਨਾਂ ਨੂੰ ਆਖੋ ਕਿ ਮੇਰੇ ਕੋਲੋਂ ਜੋ ਗਲਤੀ ਹੋਈ ਉਸਦੀ ਮੈਨੂੰ ਤਨਖਾਹ ਲਾ ਕੇ ਅਤੇ ਬਖਸ਼ ਦਿੱਤਾ ਜਾਵੇ, ਅਤੇ ਨਾਲ ਹੀ ਆਪਣੀ ਫੌਜ ਭੇਜ ਦਿੱਤੀ, ਕੁਛ ਫੌਜ ਭੇਜੀ ਕਿ ਜੇ ਉਹ ਨਾ ਮੰਨਣ ਤਾਂ ਉਹ ਮੇਰੇ ਰਿਆਸਤ ਦੀ ਪਬਲਿਕ ਦਾ ਕੋਈ ਨੁਕਸਾਨ ਨਾ ਹੋਵੇ, ਇਸ ਲਈ ਉਹਨਾਂ ਦੀ ਰਾਖੀ ਲਈ ਨਾਲ ਕੁਛ ਫੌਜ ਭੇਜ ਦਿੱਤੀ। ਸਰਦਾਰ ਹਰੀ ਸਿੰਘ ਪੰਗੀ ਨੇ ਗੱਲ ਸੁਣੀ ਨਾ, ਲੜਾਈ ਸ਼ੁਰੂ ਹੋ ਗਈ। ਲੜਾਈ ਦੇ ਸ਼ੁਰੂ ਵਿੱਚ ਹੀ ਪਟਿਆਲੇ ਦੀ ਫੌਜ ਵੱਲੋਂ ਸਰਦਾਰ ਹਰੀ ਸਿੰਘ ਪੰਗੀ ਦੇ ਗੋਲੀ ਲੱਗ ਗਈ ਔਰ ਉਹ ਅਕਾਲ ਚਲਾਣਾ ਕਰ ਗਏ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਪਤਾ ਲੱਗਾ, ਉਸਨੇ ਜਲਦੀ ਨਾਲ ਵਿੱਚ ਪੈ ਕੇ ਇਹ ਲੜਾਈ ਬੰਦ ਕਰਵਾਈ ਔਰ ਬਾਕੀ ਸਰਦਾਰਾਂ ਨੇ ਵੀ ਮਿਲ ਕੇ ਬਾਬਾ ਆਲਾ ਸਿੰਘ ਨੂੰ ਦੱਸਿਆ ਕਿ ਤੁਸੀਂ ਤੁਹਾਡੇ ਕੋਲੋਂ ਉਹ ਗਲਤੀ ਹੋਈ ਕਿ ਜੋ ਅਹਿਮਦ ਸ਼ਾਹ ਕੋਲੋਂ ਤੁਸਾਂ ਉਸਨੂੰ ਆਪਣੇ ਤੋਂ ਉੱਚਾ ਮੰਨਿਆ। ਖਾਲਸੇ ਦਾ ਕੰਮ ਨਹੀਂ। ਬਾਬਾ ਆਲਾ ਸਿੰਘ ਨੇ ਆਪਣੀ ਗਲਤੀ ਮੰਨੀ, ਉਹਨਾਂ ਨੂੰ ਫਿਰ ਦੁਬਾਰਾ ਅੰਮ੍ਰਿਤ ਛਕਾਇਆ ਗਿਆ ਔਰ ਖਾਲਸੇ ਵਿੱਚ ਫਿਰ ਪ੍ਰਵੇਸ਼। ਸੋ ਇਹ ਇਸ ਤੋਂ ਥੋੜ੍ਹੇ ਦਿਨਾਂ ਬਾਅਦ ਹੀ ਜੁਲਾਈ 1765 ਦੀ ਗੱਲ ਹੈ, ਥੋੜ੍ਹੇ ਦਿਨਾਂ ਬਾਅਦ 7 ਅਗਸਤ 1765 ਨੂੰ ਬਾਬਾ ਆਲਾ ਸਿੰਘ ਚੜ੍ਹਾਈ ਕਰ ਗਏ।